SBS ਪੰਜਾਬੀ ਦੇ ਨਿਊਜ਼ ਰੂਮ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਆਓ ਇੱਕ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਸੁਰਖੀਆਂ ਦੇ ਉੱਤੇ। ਏਸਟ ਕੇਅਰ ਵਰਕਰਾਂ ਲਈ ਤਨਖਾਹ ਵਿੱਚ ਵਾਧੇ ਨੂੰ ਲੈ ਕੇ ਸਰਕਾਰ ਅਤੇ ਸ਼ੈਡੋ ਮੰਤਰਾਲੇ ਵਿਚਕਾਰ ਬਿਆਨਬਾਜ਼ੀ। US ਸੈਨੇਟ ਨੇ ਇਤਿਹਾਸਕ ਜਲਵਾਯੂ ਤਬਦੀਲੀ ਬਿੱਲ ਕੀਤਾ ਪਾਸ। ਅਤੇ ਖੇਡਾਂ ਵਿੱਚ ਆਸਟ੍ਰੇਲੀਆ ਨੇ ਮਹਿਲਾ ਕ੍ਰਿਕਟ ਵਿੱਚ ਰਾਸ਼ਟਰਮੰਡਲ ਖੇਡਾਂ ਵਿੱਚ ਜਿੱਤਿਆ ਪਹਿਲਾ ਸੋਨ ਤਮਗਾ। SBS ਪੰਜਾਬੀ ਦੇ ਨਿਊਜ਼ ਡੈਸਕ ਤੋਂ ਮੈਂ ਹਾਂ ਪਾਰਸ ਨਾਗਪਾਲ ਤੇ ਹੁਣ ਸੁਣੋ ਖਬਰਾਂ ਤਫਸੀਲ ਦੇ ਨਾਲ। ਫੈਡਰਲ ਵਿਰੋਧੀ ਧਿਰ ਦਾ ਕਹਿਣਾ ਹੈ ਕਿ ਉਹ ਬਜ਼ੁਰਗ ਦੇਖਭਾਲ ਕਰਮਚਾਰੀਆਂ ਲਈ ਅੱਜ ਦੁਪਹਿਰ ਨੂੰ ਜਨਤਕ ਕੀਤੀ ਗਈ ਤਨਖਾਹ ਦੀ ਵੱਧ ਸਰਕਾਰੀ ਪੇਸ਼ਗੀ ਲਈ ਲੇਬਰ ਦੇ ਸਮਰਥਨ ਤੋਂ ਸੁਚੇਤ ਸਨ। ਐਲਬਨੀਜ਼ੀ ਸਰਕਾਰ ਨੇ ਫੇਅਰ ਵਰਕ ਕਮਿਸ਼ਨ ਦੁਆਰਾ ਨਿਰਧਾਰਿਤ ਕਿਸੇ ਵੀ ਤਨਖਾਹ ਵਾਧੇ ਲਈ ਫੰਡ ਦੇਣ ਦਾ ਵਾਅਦਾ ਕੀਤਾ ਏ। ਬਿਰਧ ਦੇਖਭਾਲ ਮੰਤਰੀ ਅਨੀਕਾ ਵੇਲਸ ਦਾ ਕਹਿਣਾ ਏ ਕਿ ਸੈਕਟਰ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਵਾਧੇ ਦੇ ਹੱਕਦਾਰ ਨੇ, ਕਿਉਂਕਿ ਬਜ਼ੁਰਗ ਦੇਖਭਾਲ ਸਟਾਫ ਦੁਆਰਾ ਕੀਤੇ ਜਾਣ ਵਾਲਾ ਕੰਮ ਹਾਲ ਹੀ ਦੇ ਸਾਲਾਂ ਵਿੱਚ ਬਹੁਤ ਗੁੰਝਲਦਾਰ ਹੋ ਗਿਆ ਏ। ਪਰ ਸ਼ੈਡੋ ਫਾਈਨੈਂਸ ਜੋਨ ਹਿਊਮ ਨੇ ਸਕਾਈ ਨਿਊਜ਼ ਨੂੰ ਦੱਸਿਆ ਕਿ ਜਦੋਂ ਵੀ ਉਦਯੋਗਿਕ ਵਿਵਾਦ ਹੁੰਦਾ ਏ ਤਾਂ ਸਰਕਾਰ ਯੂਨੀਅਨਾਂ ਦਾ ਪੱਖ ਲੈਂਦੀ ਹੈ ਅਤੇ ਕਿਹਾ ਕਿ ਤਨਖਾਹ ਵਿੱਚ ਵਾਧਾ ਕੁਝ ਬਜ਼ੁਰਗ ਦੇਖਭਾਲ ਕਾਰੋਬਾਰਾਂ ਨੂੰ ਵਸਨੀਕਾਂ ਲਈ ਲਾਗਤ ਵਧਾਉਣ ਨੂੰ ਉਤਸ਼ਾਹਿਤ ਕਰ ਸਕਦਾ ਏ।
Now we know that aged care workers are some of the lowest paid workers in the land, certainly. But we also want to make sure that even if they do get a pay rise, that the system is sustainable, that the aged care system can stand up under the weight of that increased cost to their businesses.
Workplace Relationship Mantri Tony Burke ne Senator Hume diyan tippaniyan da jawab dende hoye keha ki oh interview ton hairan ne. ਉਨ੍ਹਾਂ ਕਿਹਾ ਕਿ ਸਰਕਾਰ ਬਿਰਧ ਦੇਖਭਾਲ ਸੰਕਟ ਨੂੰ ਹੱਲ ਕਰਨ ਲਈ ਬਿਹਤਰ ਤਨਖਾਹ ਨੂੰ ਇੱਕ ਮਹੱਤਵਪੂਰਨ ਸ਼ੁਰੂਆਤੀ ਬਿੰਦੂ ਵਜੋਂ ਮੰਨਦੀ ਹੈ।
Like really? It's as though the Royal Commission never happened. On the list of issues that Jane Hume went through, where was the need to care for residents? Where was the issue of doing something about pay equity? Where is the concept as to whether or not this work has been undervalued? If there was an example of someone being out of touch with the needs of aged care, it was up in lights in that interview.
ਦੂਜੇ ਪਾਸੇ ਸਿਡਨੀ ਦੇ ਨਿਊ ਮਾਰਚ ਏਜਡ ਕੇਅਰ ਹੋਮ ਵਿੱਚ ਕੰਮ ਕਰਨ ਵਾਲੀ ਇੱਕ ਨਰਸ ਨੇ ਦੱਸਿਆ ਕਿ 2020 ਵਿੱਚ ਇੱਕ ਕੋਵਿਡ-19 ਪ੍ਰਕੋਪ ਦੌਰਾਨ ਉਸਨੇ ਇੱਕ ਡਰਾਉਣੀ ਫਿਲਮ ਜਿਹਾ ਅਨੁਭਵ ਕੀਤਾ। ਲੋਰੇਨਾ ਬੈਸਟਰੀਨ ਦਾ ਕਹਿਣਾ ਏ ਕਿ ਉਹ ਮਹਾਮਾਰੀ ਦੌਰਾਨ ਕੰਮ ਦੇ ਵਾਧੇ ਨਾਲ ਹਾਵੀ ਹੋ ਗਈ ਸੀ, ਕਿਉਂਕਿ ਕੋਵਿਡ-19 ਕਰਕੇ ਜ਼ਿਆਦਾਤਰ ਨਿਯਮਿਤ ਸਟਾਫ ਆਈਸੋਲੇਟ ਕਰ ਰਿਹਾ ਸੀ। ਉਸਨੇ ਪੁੱਛਗਿੱਛ ਵਿੱਚ ਦੱਸਿਆ ਕਿ ਏਜੰਸੀ ਵੱਲੋਂ ਬਹੁਤ ਸਾਰਾ ਸਟਾਫ ਮੁਹੱਈਆ ਕਰਵਾਇਆ ਗਿਆ ਸੀ, ਪਰ ਉਹਨਾਂ ਨੂੰ ਕੀ ਕਰਨਾ ਚਾਹੀਦਾ ਏ ਇਹ ਨਿਰਦੇਸ਼ ਦੇਣ ਲਈ ਕੋਈ ਵੀ ਪ੍ਰਣਾਲੀ ਉਪਲਬਧ ਨਹੀਂ ਸੀ। ਮਿਸ ਬੈਸਟਰੀਨ ਦਾ ਕਹਿਣਾ ਹੈ ਕਿ ਉਸ ਨੂੰ ਸੈਂਟਰ ਦੇ ਆਈ ਕੇਅਰ ਪੇਸ਼ੈਂਟ ਮੈਨੇਜਮੈਂਟ ਪਲੈਟਫਾਰਮ ਤੱਕ ਪਹੁੰਚ ਪ੍ਰਦਾਨ ਨਹੀਂ ਕੀਤੀ ਗਈ ਸੀ, ਇਸ ਲਈ ਉਸ ਨੂੰ ਆਪਣੇ ਆਧਾਰ ਤੇ ਪਾਸਵਰਡ ਪ੍ਰਾਪਤ ਕਰਨ ਦਾ ਪ੍ਰਬੰਧ ਕਰਨਾ ਪਿਆ। ਨਰਸ ਸਲਾਹਕਾਰ ਦਾ ਕਹਿਣਾ ਹੈ ਕਿ ਉਹ ਸ਼ਾਮ ਨੂੰ ਸਹੂਲਤ ਦੇ ਮੱਧਮ ਪ੍ਰਕਾਸ਼ ਵਾਲੇ ਗਲਿਆਰੇ ਦੇ ਦੁਆਲੇ ਵਸਨੀਕਾਂ ਨੂੰ ਅਕਸਰ ਉਹਨਾਂ ਦੇ ਕਮਰਿਆਂ ਤੋਂ ਮਦਦ ਲਈ ਪੁਕਾਰਦੇ ਸੁਣਿਆ ਕਰਦੀ ਸੀ। ਵਿਦੇਸ਼ ਮੰਤਰੀ ਪੈਣੀ ਵੋਂਗ ਨੇ ਚੀਨੀ ਦੂਤਾਵਾਸ ਵੱਲੋਂ ਆਸਟ੍ਰੇਲੀਆ ਦੇ ਤਾਈਵਾਨ ਦੇ ਆਲੇ ਦੁਆਲੇ ਅਸਵੀਕਾਰਨਯੋਗ ਬਿਆਨ ਦੇਣ ਦੇ ਦੋਸ਼ਾਂ ਦੇ ਜਵਾਬ ਵਿੱਚ ਸ਼ਾਂਤੀ ਬਹਾਲ ਕਰਨ ਦੀ ਮੰਗ ਕੀਤੀ ਹੈ। ਪਿਛਲੇ ਹਫ਼ਤੇ ਸੈਨੇਟਰ ਵੋਂਗ ਦੀਆਂ ਟਿੱਪਣੀਆਂ ਤੋਂ ਬਾਅਦ ਨੈਂਸੀ ਪੈਲੋਸੀ ਦੀ ਯਾਤਰਾ ਤੇ ਬੀਜਿੰਗ ਦੇ ਜਵਾਬ ਨੂੰ ਅਨੁਪਾਤਕ ਅਤੇ ਅਸਥਿਰ ਕਰਨ ਵਾਲਾ ਦੱਸਦੇ ਹੋਏ ਚੀਨੀ ਦੂਤਾਵਾਸ ਨੇ ਹਫ਼ਤੇ ਦੇ ਅੰਤ ਵਿੱਚ ਸਰਕਾਰ ਨੂੰ ਇੱਕ ਚੇਤਾਵਨੀ ਜਾਰੀ ਕੀਤੀ ਸੀ। ਹਾਲਾਂਕਿ ਆਪਣੇ ਲੈਟਵੀਅਨ ਹਮਰੁਤਬਾ ਦੇ ਨਾਲ ਬੋਲਦੇ ਹੋਏ ਮਿਸ ਵੋਂਗ ਨੇ ਕਿਹਾ ਕਿ ਇਹ ਸਿਰਫ ਆਸਟ੍ਰੇਲੀਆ ਹੀ ਨਹੀਂ ਹੈ ਜੋ ਕਿ ਸਥਿਰਤਾ ਨੂੰ ਬਹਾਲ ਕਰਨ ਦੀ ਮੰਗ ਕਰ ਰਿਹਾ ਹੈ।
Australia continues to urge restraint. Australia continues to urge de-escalation and this is not, you know, something that solely Australia is calling for. And the whole region is concerned about the current situation. The whole region is calling for stability to be restored.
ਅੰਤਰਰਾਸ਼ਟਰੀ ਖਬਰਾਂ ਦੀ ਗੱਲ ਕਰੀਏ ਤਾਂ ਇਜ਼ਰਾਈਲ ਅਤੇ ਫਲਸਤੀਨੀ ਅੱਤਵਾਦੀ ਸਮੂਹ ਇਸਲਾਮਿਕ ਜਿਹਾਦ ਵਿਚਕਾਰ 3 ਦਿਨਾਂ ਦੀ ਲੜਾਈ ਨੂੰ ਇੱਕ ਜੰਗਬੰਦੀ ਸਮਝੌਤਾ ਖਤਮ ਕਰ ਰਿਹਾ ਏ। ਐਤਵਾਰ ਦੀ ਰਾਤ ਦੀ ਸਮਾਂ ਸੀਮਾ ਤੋਂ ਕੁਝ ਮਿੰਟ ਪਹਿਲਾਂ ਅਤੇ ਇਸ ਤੋਂ ਠੀਕ ਬਾਅਦ ਦੋਵਾਂ ਪਾਸਿਆਂ ਤੋਂ ਕੀਤੀ ਗਈ ਗੋਲੀਬਾਰੀ ਜੰਗਬੰਦੀ ਨੂੰ ਹਿਲਾਉਣ ਵਿੱਚ ਅਸਫਲ ਰਹੀ ਅਤੇ ਰਾਤ ਦੇ ਬਾਅਦ ਕੋਈ ਹੋਰ ਹਿੰਸਾ ਦੀ ਰਿਪੋਰਟ ਨਹੀਂ ਕੀਤੀ ਗਈ। ਜੰਗਬੰਦੀ ਦੀ ਵਿਚੋਲਗੀ ਮਿਸਰ ਦੁਆਰਾ ਕੀਤੀ ਗਈ ਸੀ, ਜਿਸ ਨੇ ਪਿਛਲੇ ਸੰਘਰਸ਼ਾਂ ਵਿੱਚ ਇਜ਼ਰਾਈਲ ਅਤੇ ਗਾਜ਼ਾ ਵਿਚਕਾਰ ਵਿਚੋਲੇ ਵਜੋਂ ਕੰਮ ਕੀਤਾ ਸੀ। ਤਾਜ਼ਾ ਹਿੰਸਾ ਉਦੋਂ ਸ਼ੁਰੂ ਹੋਈ ਜਦੋਂ ਇਜ਼ਰਾਈਲ ਨੇ ਗਾਜ਼ਾ ਪੱਟੀ ਵਿੱਚ ਸਾਈਟਾਂ 'ਤੇ ਹਮਲਾ ਕੀਤਾ ਸੀ, ਜਿਸ ਬਾਰੇ ਇਜ਼ਰਾਈਲੀ ਫੌਜ ਨੇ ਕਿਹਾ ਕਿ ਇਹ ਕਾਰਵਾਈ ਇੱਕ ਅੱਤਵਾਦੀ ਸਮੂਹ ਦੀਆਂ ਧਮਕੀਆਂ ਦੇ ਜਵਾਬ ਵਿੱਚ ਕੀਤੀ ਗਈ ਸੀ। ਐਤਵਾਰ ਸ਼ਾਮ ਤੱਕ ਫਲਸਤੀਨ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਤਾਜ਼ਾ ਹਿੰਸਾ ਵਿੱਚ ਦਰਜ 44 ਮੌਤਾਂ ਵਿੱਚੋਂ 15 ਬੱਚਿਆਂ ਦੀ ਪੁਸ਼ਟੀ ਕੀਤੀ ਗਈ ਹੈ। ਉਧਰ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਲਈ ਇੱਕ ਵੱਡੀ ਜਿੱਤ ਵਿੱਚ US ਸੈਨੇਟ ਨੇ ਜਲਵਾਯੂ ਤਬਦੀਲੀ ਨਾਲ ਲੜਨ, ਦਵਾਈਆਂ ਦੀਆਂ ਕੀਮਤਾਂ ਨੂੰ ਘਟਾਉਣ ਅਤੇ ਕਾਰਪੋਰੇਟ ਟੈਕਸਾਂ ਨੂੰ ਵਧਾਉਣ ਦੇ ਇਰਾਦੇ ਨਾਲ $500 ਬਿਲੀਅਨ ਦਾ ਬਿੱਲ ਪਾਸ ਕੀਤਾ ਏ। ਮੁਦਰਾਸਫੀਤੀ ਕਟੌਤੀ ਐਕਟ ਸੂਰਜੀ ਊਰਜਾ, ਇਲੈਕਟ੍ਰਿਕ ਵਾਹਨਾਂ ਅਤੇ ਰਿਨਿਊਏਬਲ ਐਨਰਜੀ 'ਤੇ ਪ੍ਰੋਤਸਾਹਨ ਵਿੱਚ ਨਿਵੇਸ਼ ਦੇ ਨਾਲ ਨਾਲ ਜਲਵਾਯੂ ਪਰਿਵਰਤਨ ਕਾਰਵਾਈ 'ਤੇ ਅਮਰੀਕੀ ਇਤਿਹਾਸ ਵਿੱਚ ਹੁਣ ਤੱਕ ਦੇ ਸਭ ਤੋਂ ਵੱਡੇ ਖਰਚੇ ਨੂੰ ਅਧਿਕਾਰਤ ਕਰਦਾ ਹੈ। ਇਹ ਮੈਡੀਕੇਅਰ 'ਤੇ ਲੋਕਾਂ ਲਈ ਦਵਾਈਆਂ ਦੀ ਲਾਗਤ ਨੂੰ ਵੀ ਸੀਮਤ ਕਰੇਗਾ ਅਤੇ ਵੱਡੀਆਂ ਕਾਰਪੋਰੇਸ਼ਨਾਂ 'ਤੇ ਟੈਕਸ ਨੂੰ ਵਧਾਏਗਾ। ਸੈਨੇਟ ਦੇ ਬਹੁਗਿਣਤੀ ਨੇਤਾ ਚੱਕ ਸ਼ੂਮਰ ਨੇ ਬਿੱਲ ਪਾਸ ਹੋਣ ਤੋਂ ਬਾਅਦ ਬੋਲਦਿਆਂ ਆਪਣੀ ਖੁਸ਼ੀ ਜ਼ਾਹਰ ਕੀਤੀ।
Our bill reduces inflation, lowers costs, creates millions of manufacturing jobs, enhances our energy security, and is the boldest climate package in US history. The Senate has now passed the most significant bill to fight the climate crisis ever, and it's going to make a difference to my grandkids. The world will be a better place for my grandchildren because of what we did today, and that makes me feel very, very good.
ਦੱਖਣੀ ਬ੍ਰਿਸਬੇਨ ਦੇ ਉਪਨਗਰ ਸਟ੍ਰੈਟਨ ਵਿੱਚ ਇੱਕ ਘਰ ਵਿੱਚ ਦੋ ਲੋਕ ਮ੍ਰਿਤਕ ਪਾਏ ਗਏ ਨੇ। ਮ੍ਰਿਤਕ ਪੁਰਸ਼ ਅਤੇ ਔਰਤ ਦੀ ਅਜੇ ਪਛਾਣ ਹੋਣੀ ਬਾਕੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਸੰਬੰਧੀ ਇੱਕ 49 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਏ ਅਤੇ ਇਸ ਨੂੰ ਇੱਕ ਅਪਰਾਧਕ ਸੀਨ ਘੋਸ਼ਿਤ ਕੀਤਾ ਗਿਆ ਏ। ਕੁਈਨਜ਼ਲੈਂਡ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਰਾਜ ਨੇ ਆਪਣੇ ਕੋਵਿਡ-19 ਪ੍ਰਕੋਪ ਦੇ ਸਿਖਰ ਨੂੰ ਪਾਰ ਕਰ ਲਿਆ ਏ ਅਤੇ ਹੁਣ ਹਸਪਤਾਲ ਭਰਤੀਆਂ ਅਤੇ ਪ੍ਰਭਾਵਿਤ ਸਿਹਤ ਕਰਮਚਾਰੀਆਂ ਦੀ ਗਿਣਤੀ ਹੇਠਾਂ ਆਉਣੀ ਸ਼ੁਰੂ ਹੋ ਗਈ ਹੈ। ਮੁੱਖ ਸਿਹਤ ਅਧਿਕਾਰੀ ਡਾਕਟਰ ਜੌਨ ਜੈਰਾਰਡ ਦਾ ਕਹਿਣਾ ਏ ਕਿ ਉਹ ਇਸ ਦਾ ਸਿਹਰਾ ਕੁਈਨਜ਼ਲੈਂਡ ਦੇ ਵਸਨੀਕਾਂ ਦੁਆਰਾ ਪੂਰੀ ਤਰ੍ਹਾਂ ਟੀਕਾਕਰਨ ਹਾਸਲ ਕਰਨ ਅਤੇ ਇਨਡੋਰ ਮਾਸਕ ਪਹਿਨਣ ਦੀ ਅਧਿਕਾਰਤ ਸਿਹਤ ਸਲਾਹ ਦੀ ਪਾਲਣਾ ਸਿਰ ਬੱਝਦੇ ਨੇ, ਪਰ ਉਨ੍ਹਾਂ ਕਿਹਾ ਕਿ ਹਾਲਾਂਕਿ ਇਹ ਲਹਿਰ ਲਗਭਗ ਖਤਮ ਹੋ ਰਹੀ ਹੈ, ਇੱਕ ਹੋਰ ਨਵੀਂ ਲਹਿਰ ਸ਼ੁਰੂ ਹੋਣ ਦੇ ਪੂਰੇ ਆਸਾਰ ਨੇ ਅਤੇ ਆਸਟ੍ਰੇਲੀਆ ਵਾਸੀਆਂ ਨੂੰ ਇਸ ਲਈ ਤਿਆਰ ਰਹਿਣਾ ਚਾਹੀਦਾ ਏ।
Once this wave ends in the next few weeks, the virus is not going to go away. The virus is not going to go away. We are going to continue to have ongoing transmission in the community at a lower level. Now the current pattern that we have seen in Queensland and worldwide is of a wave every 3 months.
ਡਾਕਟਰ ਜੈਰਾਰਡ ਦੀ ਇਹ ਟਿੱਪਣੀ ਉਸ ਦਿਨ ਸਾਹਮਣੇ ਆਈ ਹੈ ਜਦੋਂ ਨਵੇਂ ਵਿਸ਼ਲੇਸ਼ਣ ਤੋਂ ਪਤਾ ਲੱਗਿਆ ਏ ਕਿ ਕੋਵਿਡ-19 ਆਸਟ੍ਰੇਲੀਆ ਵਿੱਚ ਮੌਤਾਂ ਦਾ ਤੀਜਾ ਸਭ ਤੋਂ ਵੱਡਾ ਕਾਰਨ ਬਣ ਚੁੱਕਾ ਏ। ਐਕਚੁਏਰੀਜ਼ ਇੰਸਟੀਚਿਊਟ ਦੇ ਅਧਿਐਨ ਵਿੱਚ ਦੱਸਿਆ ਗਿਆ ਏ ਕਿ ਜੁਲਾਈ 2022 ਤੱਕ ਕੋਰੋਨਾ ਵਾਇਰਸ ਤੋਂ ਮਰਨ ਵਾਲਿਆਂ ਦੀ ਗਿਣਤੀ 7,100 ਹੈ, ਜੋ ਕਿ ਇਸ ਸਾਲ ਮੌਤ ਦਾ ਤੀਜਾ ਸਭ ਤੋਂ ਵੱਡਾ ਕਾਰਨ ਹੈ ਅਤੇ ਦੇਸ਼ ਦੀਆਂ ਕੁਝ ਰਵਾਇਤੀ ਤੌਰ 'ਤੇ ਘਾਤਕ ਸਥਿਤੀਆਂ ਵਿੱਚ ਜਿਵੇਂ ਕਿ ਫੇਫੜਿਆਂ ਦਾ ਕੈਂਸਰ ਅਤੇ ਕਾਰਡੀਓਵੈਸਕੁਲਰ ਬਿਮਾਰੀਆਂ ਨਾਲੋਂ ਜ਼ਿਆਦਾ ਘਾਤਕ ਹੈ। ਇਸ ਸਾਲ ਹੋਣ ਵਾਲੀਆਂ ਮੌਤਾਂ ਲਈ ਦਿਲ ਦੀਆਂ ਬਿਮਾਰੀਆਂ ਅਤੇ ਦਿਮਾਗੀ ਕਮਜ਼ੋਰੀ ਕੋਵਿਡ-19 ਨਾਲੋਂ ਵੱਡੇ ਕਾਰਨ ਹੋਣ ਦੀ ਉਮੀਦ ਹੈ। ਉਧਰ ਪੱਛਮੀ ਆਸਟ੍ਰੇਲੀਆ ਦੇ ਪ੍ਰੀਮੀਅਰ ਮਾਰਕ ਮੈਗਾਵਨ ਨੇ ਰਾਜ ਵਿੱਚ ਇੱਕ ਵੱਡੀ ਰੱਖਿਆ ਫੋਰਸ ਦੀ ਮੌਜੂਦਗੀ ਦੀ ਮੰਗ ਕੀਤੀ ਹੈ। ਫੈਡਰਲ ਸਰਕਾਰ ਭਵਿੱਖ ਦੀਆਂ ਸੁਰੱਖਿਆ ਚੁਣੌਤੀਆਂ ਲਈ ਬਿਹਤਰ ਤਿਆਰੀ ਲਈ ਆਸਟ੍ਰੇਲੀਅਨ ਰੱਖਿਆ ਬਲ ਦੀ ਰਣਨੀਤਕ ਸਮੀਖਿਆ ਕਰ ਰਹੀ ਹੈ। ਸ਼੍ਰੀ ਮੈਕਾਵਨ ਦਾ ਕਹਿਣਾ ਏ ਕਿ ਪੱਛਮੀ ਆਸਟ੍ਰੇਲੀਆ ਵਿੱਚ ਆਧਾਰਿਤ ਵਾਧੂ ਫੌਜ ਅਤੇ ਹਵਾਈ ਸੈਨਾ ਦੇ ਸਰੋਤ ਹੋਣਾ ਸਮਝਦਾਰੀ ਹੋਵੇਗੀ।
There's huge amounts of army infrastructure and army units based in Victoria. I would have thought that a more sensible deployment of those resources would be to Western Australia. It's not as though we're going to be attacked by New Zealand.
ਅਤੇ ਹੁਣ ਵੇਲਾ ਏ ਅੱਜ ਦੇ ਖੇਡ ਸਮਾਚਾਰ ਦਾ। ਅੱਜ ਦੇ ਖੇਡ ਸਮਾਚਾਰ ਵਿੱਚ ਆਸਟ੍ਰੇਲੀਆ ਨੇ ਭਾਰਤ 'ਤੇ 9 ਦੌੜਾਂ ਦੀ ਜਿੱਤ ਤੋਂ ਬਾਅਦ ਮਹਿਲਾ ਕ੍ਰਿਕਟ ਵਿੱਚ ਪਹਿਲਾ ਰਾਸ਼ਟਰਮੰਡਲ ਖੇਡਾਂ ਦਾ ਸੋਨ ਤਮਗਾ ਜਿੱਤ ਲਿਆ ਏ। ਆਸਟ੍ਰੇਲੀਆ ਦੀ ਟਹੀਲਾ ਮੈਗਰਾਥ ਕੋਵਿਡ-19 ਲਈ ਸਕਾਰਾਤਮਕ ਟੈਸਟ ਕਰਨ ਦੇ ਬਾਵਜੂਦ ਫਾਈਨਲ ਵਿੱਚ ਖੇਡ ਰਹੀ ਸੀ। ਕ੍ਰਿਕਟ ਆਸਟ੍ਰੇਲੀਆ ਨੇ ਪੁਸ਼ਟੀ ਕੀਤੀ ਹੈ ਕਿ ਐਤਵਾਰ ਨੂੰ ਸਕਾਰਾਤਮਕ ਟੈਸਟ ਕਰਨ ਤੋਂ ਪਹਿਲਾਂ ਮੈਗਰਾਥ 'ਤੇ ਹਲਕੇ ਲੱਛਣ ਸਨ, ਪਰ ਰਾਸ਼ਟਰੀ ਗੀਤ ਦੇ ਦੌਰਾਨ ਪਹਿਲਾਂ ਗੈਰਹਾਜ਼ਰ ਰਹਿਣ ਦੇ ਬਾਵਜੂਦ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ ਨੇ ਸਟਾਰ ਆਲਰਾਊਂਡਰ ਦੀ ਭਾਗੇਦਾਰੀ ਨੂੰ ਮਨਜ਼ੂਰੀ ਦੇ ਨਾਲ ਐਜਬੈਸਟਨ ਵਿੱਚ ਪ੍ਰਦਰਸ਼ਿਤ ਕਰਨ ਦੀ ਮਨਜ਼ੂਰੀ ਦਿੱਤੀ ਸੀ। ਆਸਟ੍ਰੇਲੀਆ ਨੇ 8 ਵਿਕਟਾਂ ਅਤੇ 161 ਦੌੜਾਂ ਬਣਾਈਆਂ, ਜਦਕਿ ਭਾਰਤ ਨੂੰ ਆਖਰੀ 10 ਗੇਂਦਾਂ ਵਿੱਚ 3 ਵਿਕਟਾਂ ਦੇ ਨਾਲ 13 ਦੌੜਾਂ ਦੀ ਲੋੜ ਸੀ, ਪਰ ਭਾਰਤੀ ਟੀਮ 19 ਓਵਰਾਂ ਅਤੇ 3 ਬੋਲਾਂ ਵਿੱਚ 152 ਦੌੜਾਂ 'ਤੇ ਆਲ ਆਊਟ ਹੋ ਗਈ। ਅਤੇ ਹੁਣ ਵੇਲਾ ਏ ਅੱਜ ਦੀ ਮੁਦਰਾ ਬਦਲ ਦਰ ਦਾ। ਅੱਜ ਦੀ ਮੁਦਰਾ ਬਦਲ ਦਰ ਦੇ ਅਨੁਸਾਰ ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਭਾਰਤ ਦੇ 55 ਰੁਪਏ 39 ਪੈਸੇ, ਪਾਕਿਸਤਾਨ ਦੇ 156 ਰੁਪਏ 19 ਪੈਸੇ ਅਤੇ ਅਮਰੀਕਾ ਦੇ 69 ਸੈਂਟਸ ਦੇ ਬਰਾਬਰ ਅੰਕਿਤ ਕੀਤੀ ਗਈ ਹੈ। ਅਤੇ ਹੁਣ ਵੇਲਾ ਏ ਕੱਲ੍ਹ ਦੇ ਮੌਸਮ ਦੇ ਵੇਰਵੇ ਦਾ। ਕੱਲ੍ਹ ਦੇ ਮੌਸਮ ਦੇ ਵੇਰਵੇ ਅਨੁਸਾਰ ਪਰਥ ਅਤੇ ਸਿਡਨੀ ਮੀਂਹ ਪੈਣ ਦੇ ਆਸਾਰ, ਤਾਪਮਾਨ ਕ੍ਰਮਵਾਰ 7 ਅਤੇ 8 ਡਿਗਰੀ, ਐਡੀਲੇਡ ਅਤੇ ਬ੍ਰਿਸਬੇਨ ਜ਼ਿਆਦਾਤਰ ਧੁੱਪ, ਤਾਪਮਾਨ ਕ੍ਰਮਵਾਰ 6 ਅਤੇ 9 ਡਿਗਰੀ, ਮੈਲਬਰਨ ਅਤੇ ਹੋਬਾਰਟ ਕੁਝ ਹੱਦ ਤੱਕ ਬੱਦਲਵਾਈ, ਤਾਪਮਾਨ ਕ੍ਰਮਵਾਰ 4 ਅਤੇ 2 ਡਿਗਰੀ, ਕੈਨਬਰਾ ਸਵੇਰ ਦੀ ਸ਼ੁਰੂਆਤ ਠੰਡ ਨਾਲ ਹੋਵੇਗੀ ਅਤੇ ਬੱਦਲ ਛਾਏ ਰਹਿਣਗੇ, ਤਾਪਮਾਨ -2 ਡਿਗਰੀ। ਇਸ ਦੇ ਨਾਲ ਹੀ ਖਤਮ ਹੁੰਦਾ ਹੈ ਅੱਜ ਦਾ ਨਿਊਜ਼ ਬੁਲੇਟਿਨ। SBS ਪੰਜਾਬੀ ਤੋਂ ਮੈਂ ਹਾਂ ਪਾਰਸ ਨਾਗਪਾਲ।